ਵਾਰ 31 ਪੌੜੀ 6 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਫਰਮਾ ਰਹੇ ਨੇ, ਜਿਉਂ ਕਰ ਨਿਰਮਲ ਆਰਸੀ ਸਭਾ ਸੁੱਧ ਸਭ ਕੋਈ ਦੇਖੈ, ਗੋਰਾ ਗੋਰੇ ਦਿਸਦਾ ਕਾਲਾ ਕਾਲੇ ਵੰਨ ਵਸੇਖੈ, ਹੱਸ ਹੱਸ ਦੇਖੈ ਹਸਤ ਮੁਖ ਰੋਂਦਾ ਰੋਵਣ ਹਾਰ ਸੁਲੇਖੈ, ਲੇਪ ਨ ਲੱਗੈ ਆਰਸੀ ਛੇ ਦਰਸ਼ਨ ਦਿਸਣ ਬਹੁ ਭੇਖੈ, ਦੁਰਮਤ ਦੂਜਾ ਭਾਉ ਹੈ ਵੈਰ ਵਿਰੋਧ ਕਰੋਧ ਕੁਲੇਖੈ, ਗੁਰਮਤ ਨਿਰਮਲ ਨਿਰਮਲਾ ਸਮਦਰਸੀ ਸਮਦਰਸ ਸਰੇਖੈ, ਭੁਲਾ ਬੁਰਾ ਹੋਏ ਰੂਪ ਨਾ ਰੇਖੈ, ਭਲਾ ਬੁਰਾ ਹੋਏ ਰੂਪ ਨਾ ਰੇਖੈ। ਸ਼ੀਸ਼ੇ ਦਾ ਦ੍ਰਿਸ਼ਟਾਂਤ ਦੇਖੇ, ਅਰਥਾਤ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਆਰਸੀ। ਆਰਸੀ ਦੇ ਵਿੱਚ, ਸ਼ੀਸ਼ੇ ਦੇ ਵਿੱਚ ਜਿਹੋ ਜਿਹਾ ਕਿਸੇ ਦਾ ਰੂਪ ਹੋਏਗਾ ਉਹੋ ਜਿਹਾ ਦਿਸੇਗਾ। ਹੱਸਦਾ ਹੋਇਆ ਬੰਦਾ ਸ਼ੀਸ਼ਾ ਦੇਖੇ ਹੱਸਦਾ ਹੋਇਆ ਨਜ਼ਰ ਆਏਗਾ, ਰੋਂਦਾ ਹੋਇਆ ਸ਼ੀਸ਼ਾ ਵੇਖੇ ਰੋਂਦਾ ਨਜ਼ਰ ਆਏਗਾ, ਗੋਰੇ ਮੁੱਖ ਵਾਲਾ ਗੋਰਾ, ਕਾਲੇ ਮੁੱਖ ਵਾਲਾ ਕਾਲਾ ਨਜ਼ਰ ਆਏਗਾ। ਭਾਵ ਜਿਸ ਤਰ੍ਹਾਂ ਦਾ ਵੀ ਕੁਛ ਹੈ, ਸ਼ੀਸ਼ੇ ਨੇ ਝੂਠ ਨਹੀਂ ਬੋਲਣਾ। ਜਿਸ ਤਰ੍ਹਾਂ ਦੇ ਤੁਸੀਂ ਹੋ ਉਸੇ ਤਰ੍ਹਾਂ ਦਾ ਉਸਨੇ ਤੁਹਾਨੂੰ ਬਿਆਨ ਕਰਨਾ ਅਤੇ ਤੁਹਾਡਾ ਰੂਪ ਵਿਖਾਉਣਾ ਹੈ। ਸਤਿਗੁਰੂ ਦੀ ਸ਼ਰਨ ਵਿੱਚ ਜਦੋਂ ਆਪਾਂ ਆਉਂਦੇ ਹਾਂ, ਜੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਮਨੁੱਖ ਗਲਤਾਨ ਹੈ ਤਾਂ ਸਤਿਗੁਰੂ ਜੀ ਨੇ ਉਸਨੂੰ ਕਹਿਣਾ ਹੈ ਕਿ ਤੂੰ ਵਿਕਾਰੀ ਹੈ। ਜੇ ਕੋਈ ਨਾਮ ਸਿਮਰਨ ਦੇ ਵਿੱਚ ਜੁੜਿਆ ਹੋਇਆ ਤਾਂ ਪਾਤਸ਼ਾਹ ਨੇ ਦੱਸਣਾ ਹੈ ਕਿ ਤੂੰ ਪ੍ਰਭੂ ਦੀ ਬੰਦਗੀ ਵਾਲਾ ਹੈ। ਇਹਦਾ ਭਾਵ ਸ਼ੀਸ਼ਾ ਜਿਹੜਾ ਹੈ ਉਹਦੇ ਵਿੱਚ ਜਿਸ ਤਰ੍ਹਾਂ ਦਾ ਵੀ ਕੋਈ ਹੋਏ ਉਸੇ ਤਰ੍ਹਾਂ ਦਾ ਨਜ਼ਰ ਆਉਂਦਾ। ਸਤਿਗੁਰੂ ਇੱਕ ਐਸਾ ਸ਼ੀਸ਼ਾ ਹੈ ਜਿਸ ਵਿੱਚ ਜਿਹੋ ਜਿਹਾ ਤੁਹਾਡਾ ਸਰੂਪ, ਜਿਹੋ ਜਿਹਾ ਤੁਹਾਡਾ ਜੀਵਨ ਹੈ ਉਹ ਤੁਹਾਨੂੰ ਨਜ਼ਰ ਆਉਂਦਾ। ਔਰ ਕਮਾਲ ਦੀ ਬਾਤ ਇਹ ਕਿਤੇ ਸ਼ਬਦ ਗੁਰੂ ਨਾਲ ਸਾਂਝ ਪਾ ਕੇ ਵੇਖਣੀ, ਸ਼ਬਦ ਗੁਰੂ ਬਾਣੀ ਦੀ ਵਿਚਾਰ ਕਰਕੇ ਦੇਖਣੀ, ਸਾਨੂੰ ਆਪਣਾ ਅਕਸ਼ ਆਪਣੇ ਆਪ ਨਜ਼ਰ ਆਏਗਾ, ਰੂਪ ਆਪਣੇ ਆਪ ਨਜ਼ਰ ਆਏਗਾ ਕਿ ਇਹ ਜਿਹੜੇ ਬਚਨ ਨੇ ਸਤਿਗੁਰੂ ਪਾਤਸ਼ਾਹ ਮੇਰੇ ਵਾਸਤੇ ਕਹਿ ਰਹੇ, ਇਹ ਜ਼ਿੰਦਗੀ ਮੇਰੀ ਹੈ, ਜੀਵਨ ਮੇਰਾ ਹੈ ਜਿਹੜਾ ਫਰਮਾਨ ਕਰ ਰਹੇ ਨੇ। ਤੋ ਭਾਈ ਸਾਹਿਬ, ਭਾਈ ਗੁਰਦਾਸ ਜੀ ਇਹਨਾਂ ਪਾਵਨ ਬਚਨਾਂ ਵਿੱਚ ਸਾਨੂੰ ਸਿੱਖਿਆ ਦਿੰਦੇ ਹੋਏ, ਉਪਦੇਸ਼ ਦਿੰਦੇ ਹੋਏ ਬਚਨ ਵਰਤ ਰਹੇ ਨੇ। ਜਿਉਂ ਕਰ ਨਿਰਮਲ ਆਰਸੀ ਸਭਾ ਸੁੱਧ ਸਭ ਕੋਈ ਦੇਖੈ, ਜਿਸ ਤਰ੍ਹਾਂ ਨਿਰਮਲ ਆਰਸੀ ਭਾਵ ਐਂ ਸਾਫ ਸੁਥਰਾ ਸ਼ੀਸ਼ਾ, ਜਿਸ ਤਰ੍ਹਾਂ ਨਿਰਮਲ ਆਰਸੀ ਨੂੰ ਸਭਾ ਵਿਖੇ ਸਾਰੇ ਦੇ ਸਾਰੇ ਸ਼ੁੱਧ ਦੇਖਦੇ ਹਨ, ਇਹ ਬੜਾ ਵਧੀਆ, ਬੜਾ ਉੱਜਲ ਹੈ, ਬੜਾ ਸਾਫ ਹੈ। ਗੋਰੇ ਗੋਰਾ ਦਿਸਦਾ ਕਾਲਾ ਕਾਲੇ ਵੰਨ ਵਸੇਖੈ, ਉਸ ਵਿੱਚ ਗੋਰੇ ਦਾ ਮੂੰਹ ਗੋਰਾ ਦਿਸਦਾ ਹੈ ਅਤੇ ਕਾਲੇ ਨੂੰ ਆਪਣਾ ਰੰਗ ਕਾਲਾ ਹੀ ਪ੍ਰਤੀਤ ਹੁੰਦਾ। ਭਾਵ ਜਿਸ ਤਰ੍ਹਾਂ ਦਾ ਸਾਡਾ ਰੂਪ ਹੈ, ਜਿਸ ਤਰ੍ਹਾਂ ਦਾ ਸਾਡਾ ਰੰਗ ਢੰਗ ਹੈ, ਸਾਨੂੰ ਸ਼ੀਸ਼ੇ ਨੇ ਉਸੇ ਤਰ੍ਹਾਂ ਦਾ ਹੀ ਦਿਖਾਉਣਾ ਹੈ। ਜਿਸ ਤਰ੍ਹਾਂ ਦਾ ਰੰਗ ਢੰਗ ਹੈ ਉਸੇ ਤਰ੍ਹਾਂ ਦਾ ਹੀ ਨਜ਼ਰ ਆਏਗਾ। ਹੱਸ ਹੱਸ ਦੇਖੈ ਹਸਤ ਮੁੱਖ ਰੋਂਦਾ ਰੋਵਣ ਹਾਰ ਸੁਲੇਖੈ, ਹੱਸ ਹੱਸ ਕੇ ਵੇਖਣ ਵਾਲਾ, ਹੱਸਦੇ ਮੂੰਹ ਵਾਲਾ, ਹਰ ਰੋਂਦਾ ਹੋਇਆ ਜਿਹੜਾ ਇਨਸਾਨ ਰੋ ਕੇ ਸ਼ੀਸ਼ਾ ਵੇਖੇ, ਕਹਿਣ ਲੱਗੇ ਰੋਂਦਾ ਰੋਵਣ ਹਾਰ ਸੁਲੇਖੈ, ਰੋਣ ਵਾਲਾ ਆਪਣੇ ਮੂੰਹ ਨੂੰ ਰੋਂਦਾ ਹੀ ਵੇਖਦਾ ਹੈ। ਲੇਪ ਨਾ ਲੱਗੈ ਆਰਸੀ ਛੇ ਦਰਸ਼ਨ ਦਿਸਣ ਬਹੁ ਭੇਖੈ, ਹੁਣ ਜਿਹੋ ਜਿਹਾ ਸਾਡਾ ਰੂਪ ਹੈ ਉਸੇ ਤਰ੍ਹਾਂ ਦਾ ਸਾਨੂੰ ਸ਼ੀਸ਼ੇ ਦੇ ਵਿੱਚੋਂ ਨਜ਼ਰ ਤਾਂ ਆਉਂਦਾ, ਪਰ ਜੇ ਆਪਾਂ ਸ਼ੀਸ਼ੇ ਦੇ ਬਾਰੇ 'ਚ ਸੋਚੀਏ ਤਾਂ ਸ਼ੀਸ਼ੇ ਦੇ ਉੱਤੇ ਤਾਂ ਉਹਦਾ ਕੋਈ ਲੇਪ ਨਹੀਂ ਨਾ, ਸ਼ੀਸ਼ੇ ਦੇ ਉੱਤੇ ਤਾਂ ਸਾਡਾ ਕੋਈ ਅਸਰ ਨਹੀਂ। ਜੇ ਆਪਾਂ ਹੱਸਦੇ ਹੋਏ ਸ਼ੀਸ਼ਾ ਵੇਖ ਰਹੇ ਹਾਂ ਤਾਂ ਉਹਦੇ ਵਿੱਚ ਹੱਸਦੇ ਹੋਇਆ ਰੂਪ ਸਾਡਾ ਨਜ਼ਰ ਆ ਰਿਹਾ, ਪਰ ਸ਼ੀਸ਼ੇ ਦੇ ਉੱਤੇ ਸਾਡੇ ਹੱਸਣ ਦਾ ਤਾਂ ਕੋਈ ਅਸਰ ਨਹੀਂ। ਜੇ ਅਸੀਂ ਰੋਂਦੇ ਹੋਏ ਸ਼ੀਸ਼ਾ ਵੇਖਦੇ ਹਾਂ ਤਾਂ ਉਹਦੇ ਵਿੱਚ ਰੋਂਦਾ ਹੋਇਆ ਇਨਸਾਨ ਤੇ ਨਜ਼ਰ ਆਉਂਦਾ, ਪਰ ਸ਼ੀਸ਼ੇ ਦੇ ਉੱਤੇ ਸਾਡੇ ਰੋਣ ਦਾ ਤਾਂ ਕੋਈ ਅਸਰ ਨਹੀਂ ਨਾ। ਇਸੇ ਤਰ੍ਹਾਂ ਆਰਸੀ ਨੂੰ ਕੋਈ ਲੇਪ ਨਹੀਂ ਲੱਗਦਾ, ਭਾਵ ਸ਼ੀਸ਼ੇ ਦੇ ਉੱਤੇ ਕੋਈ ਅਸਰ ਨਹੀਂ, ਭਾਵੇਂ ਛੇ ਦਰਸ਼ਨਾਂ ਦੇ ਬਾਹਲੇ ਭੇਖ ਵੀ ਉਸ ਵਿੱਚ ਦਿਸਦੇ, ਤਰ੍ਹਾਂ ਤਰ੍ਹਾਂ ਦੇ ਲੋਕ ਵੇਦ ਅਤੇ ਜਿਵੇਂ ਛੇ ਸ਼ਾਸਤਰ ਨੇ ਉਹ ਲੋਕ ਪੜ੍ਹਦੇ, ਵੱਖ-ਵੱਖ ਵਿਦਵਾਨਾਂ ਨੇ ਉਹ ਉਚਾਰਨ ਕੀਤੇ ਨੇ, ਵੱਖ-ਵੱਖ ਉਹਨਾਂ ਵਿੱਚ ਉਪਦੇਸ਼ ਦਿੱਤੇ ਗਏ, ਪਰੰਤੂ ਸੰਸਾਰ ਜਗਤ ਦੁਨੀਆਂ ਦੇ ਵਿੱਚ ਜਦੋਂ ਆਪਾਂ ਤੱਕਦੇ ਹਾਂ ਤਾਂ ਸਾਧ ਸੰਗਤ ਦੁਨੀਆਂ ਦੇ ਵਿੱਚ ਜਗਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਨੇ। ਕੋਈ ਜ਼ਿੰਦਗੀ 'ਚ ਹੱਸ ਰਿਹਾ, ਕੋਈ ਰੋ ਰਿਹਾ, ਕੋਈ ਮੈਲੇ ਮਨ ਵਾਲਾ ਹੈ, ਕੋਈ ਸੋਹਣੇ ਮਨ ਵਾਲਾ ਹੈ, ਕੋਈ ਰੱਬ ਦੀ ਬੰਦਗੀ ਵਾਲਾ ਹੈ, ਕੋਈ ਪਾਪੀ ਬੰਦਾ ਹੈ, ਕੋਈ ਪੁੰਨੀ ਹੈ। ਸੰਸਾਰ ਜਗਤ ਦੇ ਵਿੱਚ ਕੋਈ ਇਨਸਾਨ ਠੋਕਰਾਂ ਖਾ ਰਿਹਾ, ਕੋਈ ਇਨਸਾਨ ਟਕਾ ਦੇ ਵਿੱਚ, ਕੋਈ ਨਾਮ ਸਿਮਰਨ ਵਿੱਚ ਜੁੜ ਕੇ ਗੁਰੂ ਦੇ ਸਨਮੁੱਖ ਹੈ, ਕੋਈ ਪਰਮੇਸ਼ੁਰ ਤੋਂ ਟੁੱਟਿਆ ਹੋਇਆ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਗੁਰੂ ਤੋਂ ਬੇਮੁੱਖ ਹੈ। ਵੱਖ-ਵੱਖ ਤਰ੍ਹਾਂ ਦੇ ਇਨਸਾਨ ਸੰਸਾਰ ਜਗਤ ਵਿੱਚ ਹੈਣ, ਪਰ ਜਿਹੜੇ ਵੀ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਆ, ਗੁਰ ਸ਼ਬਦ ਨਾਮ ਸਿਮਰਨ ਦੀ ਕਮਾਈ ਕਰਨ ਵਾਲੇ ਨੇ ਜਿਹੜੇ, ਉਹ ਸੋਹਣੇ ਜੀਵਨ ਵਾਲੇ ਬਣਦੇ ਜਾਂਦੇ ਆ। ਜਿਹੜੇ ਗੁਰੂ ਆਸ਼ੇ ਤੇ ਨਹੀਂ ਚੱਲਦੇ ਉਹ ਭੈੜੇ ਜੀਵਨ ਵਾਲੇ ਆ, ਪਰ ਸਤਿਗੁਰੂ ਦੇ ਪਾਸ ਆ ਕੇ ਗੁਰੂ ਦੇ ਉੱਤੇ ਕਿਸੇ ਦਾ ਕੋਈ ਅਸਰ ਨਹੀਂ ਹੈ। ਜਿਹੜਾ ਗੁਰੂ ਆ ਨਾ, ਹੁਣ ਮਨਮੁੱਖ ਬੰਦਾ ਜਿਹੜਾ ਸਾਕਤ ਬੰਦਾ, ਗੁਰੂ ਦੀ ਨਿੰਦਿਆ ਕਰਨ ਵਾਲੇ ਵੀ ਨੇ, ਗੁਰੂ ਨੂੰ ਬੁਰਾ ਭਲਾ ਬੋਲਣ ਵਾਲੇ ਵੀ। ਕੋਈ ਆਖੇ ਭੂਤ ਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ। ਪਰ ਹੁਣ ਸਤਿਗੁਰੂ ਦੇ ਉੱਤੇ ਤਾਂ ਕੋਈ ਅਸਰ ਨਹੀਂ ਨਾ, ਗੁਰੂ ਦੇ ਉੱਤੇ ਤਾਂ ਕਿਸੇ ਦਾ ਕੋਈ ਅਸਰ ਨਹੀਂ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣੇ ਆ, ਉਹਨਾਂ ਦਾ ਜੀਵਨ ਵੀ ਉਸ ਸ਼ੀਸ਼ੇ ਦੀ ਤਰ੍ਹਾਂ ਬਣ ਜਾਂਦਾ ਜਿਨ੍ਹਾਂ ਦੇ ਉੱਤੇ ਸੰਸਾਰ ਦੇ ਲੋਕਾਂ ਦਾ ਕੋਈ ਅਸਰ ਨਹੀਂ। ਭਾਵ ਉਹ ਰੱਬ ਦੀ ਬੰਦਗੀ, ਪਰਮਾਤਮਾ ਦੀ ਇਬਾਦਤ, ਪ੍ਰਭੂ ਦੇ ਨਾਮ ਸਿਮਰਨ ਵਿੱਚ ਜੁੜਨ ਵਾਲੇ ਆ। ਤਾਂ ਭਾਈ ਗੁਰਦਾਸ ਜੀ ਅਗਲੀ ਪੰਕਤੀ ਵਿੱਚ ਪਾਵਨ ਬਚਨ ਹੋਰ ਫੁਰਮਾਨ ਕਰਕੇ ਸਪਸ਼ਟ ਕਰਦੇ ਨੇ, ਦੁਰਮਤ ਦੂਜਾ ਭਾਉ ਹੈ, ਵੈਰ ਵਿਰੋਧ ਕਰੋਧ ਕੁਲੇਖ। ਜਿਹੜੇ ਦੁਰਮਤ ਦੇ ਰਸਤੇ ਤੇ ਚੱਲਣ ਵਾਲੇ ਨੇ, ਭੈੜੀ ਮਤ ਦੇ ਉੱਤੇ ਚੱਲਣ ਵਾਲੇ ਨੇ, ਉਹਨਾਂ ਦੇ ਮਨ ਵਿੱਚ ਅਗਿਆਨ ਦਾ ਵਾਸਾ ਹੈ, ਉਹ ਅਗਿਆਨੀ ਲੋਕ ਨੇ। ਉਹਨਾਂ ਦੇ ਅੰਦਰ ਦੂਜਾ ਭਾਉ ਹੈ, ਪਰਮੇਸ਼ਰ ਤੋਂ ਬਿਨਾਂ ਉਹਨਾਂ ਲੋਕਾਂ ਦੇ ਅੰਦਰ ਮਾਇਆ ਦਾ, ਸੰਸਾਰ ਦਾ ਪਿਆਰ ਹੈ। ਤੇ ਕੀ ਕੁਛ ਹੈ ਫਿਰ ਉਹਨਾਂ ਦੇ ਅੰਦਰ? ਦੁਰਮਤ, ਮਾਇਆ ਦਾ ਪਿਆਰ, ਨਾਲ ਭਾਈ ਗੁਰਦਾਸ ਜੀ ਕਹਿੰਦੇ ਵੈਰ ਵਿਰੋਧ ਕਰੋਧ ਕੁਲਿਖ ਹੈ। ਵੈਰ ਵਿਰੋਧ ਤੇ ਕਰੋਧ ਦੇ ਖੋਟੇ ਲੇਖੇ ਹੀ ਲਿਖਦੇ ਆਪਣੀ ਜ਼ਿੰਦਗੀ 'ਚ ਜਿਹੜੇ ਭੈੜੀ ਮਤ ਤੇ ਚੱਲਣ ਵਾਲੇ। ਗੁਰਮਤ ਨਿਰਮਲ ਨਿਰਮਲਾ, ਸਮਦਰਸੀ ਸਮਦਰਸ ਸਿਰਖ। ਹੁਣ ਦੂਸਰੇ ਪਾਸੇ ਜਿਹੜੇ ਗੁਰੂ ਦੀ ਮਤ ਤੇ ਚੱਲਣ ਵਾਲੇ ਨੇ, ਉਹ ਨਿਰਮਲ ਜੀਵਨ ਵਾਲੇ ਨੇ ਤੇ ਸਮਦਰਸ਼ੀ ਨੇ। ਸਮਦਰਸ਼ੀ ਦਾ ਭਾਵ ਸਮਦ੍ਰਿਸ਼ਟੀ, ਸਾਰਿਆਂ ਨੂੰ ਇੱਕੋ ਜਿਹਾ ਹੀ ਵੇਖਦੇ, ਸਾਰਿਆਂ ਨਾਲ ਇੱਕੋ ਜਿਹਾ ਹੀ ਪਿਆਰ ਕਰਦੇ ਨੇ, ਉਹ ਹੋਰਨਾਂ ਨੂੰ ਆਪਣੇ ਜਿਹਾ ਨਿਰਮਲ ਤੇ ਸਮਦਰਸ਼ੀ ਜਾਣਦੇ। ਭਾਵ ਰੱਬ ਦੀ ਬੰਦਗੀ ਆਪ ਕਰਦੇ ਨੇ, ਆਪ ਗੁਰਮੁਖ ਜਨ, ਗੁਰਮਤ ਤੇ ਚੱਲਣ ਵਾਲੇ ਨਿਰਮਲ ਜੀਵਨ ਵਾਲੇ ਨੇ, ਉਹ ਬਾਕੀ ਸਾਰੇ ਦੇ ਸਾਰੇ ਲੋਕਾਂ ਨੂੰ ਵੀ ਨਿਰਮਲ ਜੀਵਨ ਵਾਲਾ ਹੀ ਸਮਝਦੇ ਹਨ। ਭਲਾ ਬੁਰਾ ਹੋਏ ਰੂਪ ਨਾ ਰੇਖੈ, ਭਲੇ ਬੁਰੇ ਦਾ ਰੂਪ ਰੇਖ ਪਰਮੇਸ਼ਰ ਵਿੱਚ ਨਹੀਂ ਰਹਿੰਦਾ। ਭਾਵ ਅਕਾਲ ਪੁਰਖ ਪਰਮੇਸ਼ਰ ਹੈ ਜਿਹੜਾ, ਨਿਰੰਕਾਰ ਪਰਮਾਤਮਾ ਜਿਹੜਾ, ਉਹ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਜਦੋਂ ਤੁਹਾਨੂੰ ਤੱਕਦਾ ਤਾਂ ਸਾਧ ਸੰਗਤ ਉਹ ਤੁਹਾਡੇ ਬਾਹਰਲੇ ਰੂਪ ਨਹੀਂ ਤੱਕਦਾ, ਜਿਵੇਂ ਸ਼ੀਸ਼ੇ ਦੀ ਗੱਲ ਹੈ, ਦ੍ਰਿਸ਼ਟਾਂਤ ਸ਼ੀਸ਼ੇ ਦਾ ਦਿੰਦੇ ਨੇ, ਪਰ ਜਿਹੜਾ ਸੰਸਾਰਕ ਸ਼ੀਸ਼ਾ ਆਰਸੀ ਹੈ, ਉਹ ਤੁਹਾਡਾ ਬਾਹਰਲਾ ਰੂਪ, ਤੁਹਾਡਾ ਚਿਹਰਾ ਮੋਹਰਾ ਪਹਿਰਾਵਾ ਤੁਹਾਨੂੰ ਦਿਖਾਉਂਦਾ ਹੈ, ਪਰ ਜਿਹੜਾ ਪਰਮਾਤਮਾ ਉਹ ਬਾਹਰੋਂ ਤੁਹਾਨੂੰ ਬੁਰਾ ਭਲਾ ਨਹੀਂ ਤੱਕਦਾ ਕਿ ਬਾਹਰੋਂ ਕੌਣ ਸੋਹਣਾ ਆ ਅਤੇ ਕੌਣ ਕਾਲਾ ਆ, ਕੌਣ ਗੋਰਾ ਆ, ਕੌਣ ਸੋਹਣੇ ਨੈਣ ਨਕਸ਼ਾਂ ਵਾਲਾ ਆ ਅਤੇ ਕਿਹੜਾ ਭੱਦੇ ਰੰਗ ਵਾਲਾ ਹੈ, ਕਿਸ ਦੇ ਕੋਲ ਸੋਹਣਾ ਸਰੂਪ ਆ ਅਤੇ ਕਿਸ ਦੇ ਕੋਲ ਚੰਗੇ ਨੈਣ ਨਕਸ਼ ਨਹੀਂ ਹੈਗੇ। ਪਰਮਾਤਮਾ ਸਾਡੇ ਅੰਤਸ਼ਕਰਨ ਨੂੰ ਤੱਕਦਾ, ਪਰਮਾਤਮਾ ਸਾਡੇ ਅੰਦਰ ਵੱਲ ਨੂੰ ਵੇਖਦਾ ਹੈ ਕਿ ਦਿਲ ਹਿਰਦਾ ਕਰਕੇ ਸੋਹਣਾ ਕੌਣ ਹੈ, ਮਨ ਹਿਰਦਾ ਕਰਕੇ ਪਰਮੇਸ਼ੁਰ ਦੀ ਬੰਦਗੀ ਅਤੇ ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਕੌਣ ਜੁੜਿਆ ਹੋਇਆ, ਜਿਹੜੇ ਅੰਤਸ਼ਕਰਨ ਕਰਕੇ ਸੋਹਣੇ ਨੇ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਜਿਨ ਪੱਟ ਅੰਦਰ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰੇਸ਼ਮ ਆ, ਬਾਹਰ ਗੁੱਦੜ, ਬਾਹਰ ਭਾਵੇਂ ਮੈਲੇ ਕੁਚਾਲੇ ਟਾਕੀਆਂ ਗੰਢ ਗੰਢ ਕੇ, ਲੀਰਾਂ ਦਾ ਹੀ ਬਾਹਰੋਂ ਭਾਵੇਂ ਕੋਈ ਉਹਨੇ ਬਸਤਰ ਪਾਇਆ, ਗੋਦੜੀ ਪਾਈ ਆ, ਪਰ ਜੇ ਮਨ ਹਿਰਦੇ ਦੇ ਵਿੱਚ ਉਹਦੇ ਰੇਸ਼ਮ ਆ ਪਰਮਾਤਮਾ ਦੀ ਬੰਦਗੀ ਦਾ, ਗੁਰੂ ਦੇ ਸ਼ਬਦ ਦਾ, ਤੇ ਭਲੇ ਸੰਸਾਰ, ਉਹ ਸੰਸਾਰ ਜਗਤ ਵਿੱਚ ਭਲੇ ਨੇ, ਸਤਿਕਾਰਯੋਗ ਨੇ, ਪੂਜਨੀਕ ਨੇ। ਆਸਾ ਕੀ ਵਾਰ ਚ ਮੇਰੇ ਦਾਤੇ ਨੇ ਬਚਨ ਵਰਤਿਆ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਹੂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਉਹਨਾਂ ਦਾ ਜਿਹੜਾ ਨਿਹੂ, ਉਹਨਾਂ ਦਾ ਜਿਹੜਾ ਸਨੇਹ, ਉਹ ਪਰਮੇਸ਼ਰ ਦੇ ਚਰਨਾਂ ਨਾਲ ਲੱਗਾ ਹੋਇਆ। ਇਸ ਲਈ ਬਾਹਰੋਂ ਪਹਿਰਾਵਾ ਕਿਸ ਤਰ੍ਹਾਂ ਦਾ, ਉਹਨਾਂ ਦੇ ਨੈਣ ਨਕਸ਼ ਕਿਸ ਤਰ੍ਹਾਂ ਦੇ ਨੇ, ਇਹਦੇ ਨਾਲ ਮਤਲਬ ਨਹੀਂ ਹੈ। ਪਰਮਾਤਮਾ ਨੇ ਸਾਡੇ ਅੰਤਸ਼ਕਰਨ ਨੂੰ ਵੇਖਣਾ ਹੈ, ਸਾਡੇ ਹਿਰਦੇ ਨੂੰ ਵੇਖਣਾ ਹੈ, ਦਿਲ ਕਰਕੇ, ਹਿਰਦਾ ਕਰਕੇ, ਮਨ ਕਰਕੇ ਕਿਹੜਾ ਸੋਹਣਾ ਤੇ ਪਵਿੱਤਰ ਜੀਵਨ ਵਾਲਾ ਹੈ। ਜਿਹੜੇ ਮਨ ਸੁਰਤ ਕਰਕੇ, ਬਿਰਤੀ ਕਰਕੇ ਨਿਰਮਲ ਤੇ ਪਵਿੱਤਰ ਜੀਵਨ ਵਾਲੇ ਨੇ, ਉਹ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਨੇ। ਜਿਹੜੇ ਬਾਹਰੋਂ ਕੇਵਲ ਲਿਸ਼ਕੇ ਪੁਸ਼ਕੇ ਤੇ ਧਰਮ ਦਾ ਲਿਬਾਸ ਪਾ ਕੇ ਆਪਣੇ ਆਪ ਨੂੰ ਧਰਮੀ ਸਮਝਣ ਵਾਲੇ ਆ, ਪਰ ਹਿਰਦੇ ਵਿੱਚ ਰੱਬ ਦਾ ਪਿਆਰ ਕੋਈ ਨਾ ਹੋਵੇ, ਉਹ ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋ ਸਕਦੇ, ਉਹਦੇ ਚਰਨਾਂ 'ਚ ਨਹੀਂ ਕਬੂਲ ਹੁੰਦੇ। ਪ੍ਰਭੂ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਹੈ ਸਤਨਾਮ ਸ਼੍ਰੀ ਵਾਹਿਗੁਰੂ। ਵਾਰ 31 ਪੌੜੀ 7 ਵਿੱਚ ਪਵਿੱਤਰ ਪਾਵਨ ਬਚਨ ਉਚਾਰਨ ਕਰ ਰਹੇ ਨੇ। ਇਕਤ ਸੂਰਜ ਆਥ ਵੈ ਰਾਤ ਅਨੇਰੀ ਚਮਕਣ ਤਾਰੇ, ਸਾਹ ਸਮਨ ਘਰ ਆਪਣੇ ਚੋਰ ਫਿਰਨ ਘਰ ਮੁੱਸਣ ਹਾਰੇ, ਜਾਗਣ ਵਿਰਲੇ ਪਾਹਰੂ ਰੂ ਆਇਨ ਹੁਸ਼ਿਆਰ ਬਿਦਾਰੇ, ਜਾਗ ਜਗਾਇਨ ਸੁੱਤਿਆਂ ਸਾਹ ਫੜਨ ਦੇ ਚੋਰ ਚਗਾਰੇ, ਜਾਗਦਿਆਂ ਘਰ ਰੱਖਿਆ ਸੁੱਤੇ ਘਰ ਮੁੱਸਣ ਵਿਚਾਰੇ, ਸ਼ਾਹ ਆਏ ਘਰ ਆਪਣੇ ਚੋਰ ਜਾਰ ਲੈ ਗਰਦਨ ਮਾਰੇ, ਭਲੇ ਬੁਰੇ ਵਰਤਣ ਸੰਸਾਰੇ, ਭਲੇ ਬੁਰੇ ਵਰਤਣ ਸੰਸਾਰੇ। ਇਕਤ ਸੂਰਜ ਆਥਵੈ ਰਾਤ ਅਨੇਰੀ ਚਮਕਣ ਤਾਰੇ। ਕਹਿਣ ਲੱਗੇ ਇੱਕ ਪਾਸਿਓਂ ਜਦੋਂ ਸੂਰਜ ਛਿਪ ਜਾਂਦਾ, ਇਕਤ ਸੂਰਜ ਆਥਵੈ, ਆਥਵੈ ਦਾ ਮਤਲਬ ਆਥਣ ਹੋ ਜਾਣਾ, ਸੂਰਜ ਦਾ ਛਿਪ ਜਾਣਾ, ਅਸਤ ਹੋ ਜਾਣਾ। ਇੱਕ ਪਾਸਿਓਂ ਜਦ ਸੂਰਜ ਡੁੱਬਦਾ ਹੈ, ਰਾਤ ਅਨੇਰੀ ਚਮਕਣ ਤਾਰੇ, ਤੇ ਹਨੇਰੀ ਰਾਤ ਵਿੱਚ ਫਿਰ ਤਾਰੇ ਚਮਕਣੇ ਸ਼ੁਰੂ ਹੋ ਜਾਂਦੇ ਨੇ। ਭਾਈ ਸਾਹਿਬ ਕਹਿੰਦੇ ਸ਼ਾਹ ਸਵਨ ਘਰ ਆਪਣੇ ਚੋਰ ਫਿਰਨ ਘਰ ਮੁਸਣ ਹਾਰੇ। ਜਿਹੜੇ ਸ਼ਾਹ ਲੋਕ ਆ, ਧੰਨਵਾਨ ਲੋਕ ਆ, ਆਪਣੇ ਘਰਾਂ ਦੇ ਵਿੱਚ ਵੱਸਦੇ ਆ ਤੇ ਰਾਤ ਪਈ ਸੌਂ ਜਾਂਦੇ, ਚੋਰ ਫਿਰਨ ਘਰ ਮੁੱਸਣ ਹਾਰੇ, ਚੋਰ ਚੋਰੀਆਂ ਕਰਨ ਲਈ ਤੇ ਸੰਨਾ ਮਾਰਨ ਵਾਸਤੇ, ਲੋਕਾਂ ਦੇ ਘਰ ਲੁੱਟਣ ਵਾਸਤੇ, ਲੋਕਾਂ ਦੇ ਘਰਾਂ 'ਚ ਸੰਨਾ ਲਾਉਣ ਵਾਸਤੇ ਉਹ ਤੁਰ ਪੈਂਦੇ ਨੇ। ਸ਼ਾਹ ਲੋਕ, ਧੰਨਵਾਨ ਲੋਕ ਸੌਂ ਜਾਂਦੇ ਆ ਤੇ ਜਿਹੜੇ ਚੋਰ ਲੋਕ ਨੇ ਉਹ ਚੋਰੀਆਂ ਕਰਨ ਵਾਸਤੇ ਘਰੋਂ ਬਾਹਰ ਨਿਕਲ ਆਉਂਦੇ। ਭਾਈ ਗੁਰਦਾਸ ਜੀ ਕਹਿੰਦੇ ਜਾਗਣ ਵਿਰਲੇ ਪਾਹਰੂ ਰੂ ਆਇਣ ਹੁਸ਼ਿਆਰ ਬਿਦਾਰੇ। ਪਹਿਰਾ ਦੇਣ ਵਾਲੇ, ਪਾਹਰੂ ਦਾ ਅਰਥ ਹੁੰਦਾ ਜਿਹੜਾ ਪਹਿਰੇਦਾਰ ਹੈ। ਕਹਿਣ ਲੱਗੇ ਪਹਿਰਾ ਦੇਣ ਵਾਲੇ ਵਿਰਲੇ ਵਿਰਲੇ ਜਾਗ ਕੇ ਪੁਕਾਰਦੇ ਹਨ ਕਿ ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋ ਰੇ ਭਾਈ। ਉਹ ਪੁਕਾਰਦੇ ਆ ਭਾਈ ਹੁਸ਼ਿਆਰ ਰਹੋ, ਜਾਗਦੇ ਰਹੋ, ਕੋਈ ਤੁਹਾਡੇ ਘਰ ਸੰਨ ਨਾ ਲਾ ਲਵੇ, ਤੁਹਾਡਾ ਘਰ ਲੁੱਟਿਆ ਨਾ ਜਾਵੇ। ਜਿਹੜੇ ਪਾਹਰੂ ਨੇ, ਪਹਿਰੇਦਾਰ ਨੇ, ਉਹ ਢੰਡੋਰਾ ਦਿੰਦੇ ਗਲੀਆਂ ਬਾਜ਼ਾਰਾਂ 'ਚ ਵੀ ਜਾਗਦੇ ਰਹੋ, ਸੁਚੇਤ ਰਹੋ, ਆਪਣੇ ਘਰ ਦੀ ਸੰਭਾਲ ਰੱਖੋ, ਘਰ ਨਾ ਲੁਟਾ ਲਿਆ ਜੇ। ਇਸੇ ਤਰ੍ਹਾਂ ਜਿਹੜਾ ਗੁਰੂ ਆ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ, ਸ਼ਬਦ ਗੁਰੂ ਸਾਨੂੰ ਜਗਾ ਰਿਹਾ, ਸ਼ਬਦ ਗੁਰੂ ਸਾਨੂੰ ਪਾਹਰੂ ਬਣ ਕੇ, ਜਿਵੇਂ ਪਹਿਰੇਦਾਰ ਬਣ ਕੇ ਸੁਚੇਤ ਕਰਦਾ ਕਿ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋ ਰੇ ਭਾਈ। ਇਹ ਦੁਨੀਆਂ ਦੇ ਲੋਕੋ ਹੁਸ਼ਿਆਰ ਹੋ ਜਾਓ, ਇਹ ਦੁਨੀਆਂ ਦੇ ਲੋਕੋ ਜਾਗਦੇ ਰਹੋ, ਕਿਤੇ ਆਪਣਾ ਘਰ ਨਾ ਲੁਟਾ ਲਿਆ ਜੇ। ਸਤਿਗੁਰੂ ਸਾਨੂੰ ਪੁਕਾਰਦਾ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਵੈਸ਼ ਈਰਖਾ ਦਗਾ ਫਰੇਬ ਆਦਿਕ ਇਹ ਜਿਹੜੇ ਚੋਰ ਨੇ ਤੁਹਾਡੇ ਘਰ ਸੰਨ ਲਾਉਣ ਵਾਸਤੇ ਆ ਰਹੇ। ਇਸ ਲਈ ਸਤਿਗੁਰੂ ਆਖਦਾ ਸੁਚੇਤ ਹੋ ਕੇ ਰਹਿਣਾ, ਮਨ ਸੁਰਤ ਕਰਕੇ ਬਿਰਤੀ ਕਰਕੇ ਜਾਗਦੇ ਰਹੋ ਤਾਂ ਕਿ ਤੁਹਾਡੇ ਅੰਦਰ ਇਹ ਕਾਮ ਕ੍ਰੋਧ ਲੋਭ ਮੋਹੰਕਾਰ ਸੰਨ ਨਾ ਲਾ ਸਕਣ। ਗੁਰੂ ਵੀ ਸਾਨੂੰ ਇਸੇ ਤਰ੍ਹਾਂ ਜਗਾਉਂਦਾ, ਜਾਗ ਜਗਾਇਣ ਸੁੱਤਿਆਂ ਸਾਹ ਫੜਨ ਦੇ ਚੋਰ ਚਗਾਰੇ। ਆਪ ਜਾਗ ਕੇ ਸੁੱਤਿਆਂ ਹੋਇਆਂ ਨੂੰ ਜਗਾ ਦਿੰਦੇ ਹਨ, ਸ਼ਾਹ ਲੋਕ ਚੋਰਾਂ ਅਤੇ ਠੱਗਾਂ ਨੂੰ ਫੜ ਲੈਂਦੇ ਆ। ਭਾਵ ਜਿਹੜੇ ਘਰਾਂ 'ਚ ਲੋਕ ਜਾਗਦੇ, ਇਹ ਹੁਣ ਬਾਹਰੀ ਦਲੀਲ ਹੈ, ਕਹਿਣ ਲੱਗੇ ਜਿਹੜੇ ਲੋਕ ਘਰਾਂ 'ਚ ਜਾਗਦੇ ਆ, ਜੇ ਉਹਨਾਂ ਦੇ ਘਰਾਂ 'ਚ ਕੋਈ ਰਾਤ ਬਰਾਤੇ ਚੋਰ ਆਣ ਵੜੇ, ਉਹ ਪਕੜ ਲੈਂਦੇ, ਫਿਰ ਪਕੜ ਕੇ ਸਜਾਵਾਂ ਦਿੰਦੇ, ਮਾਰਦੇ ਕੁੱਟਦੇ ਉਹਨਾਂ ਨੂੰ, ਚੋਰਾਂ ਨੂੰ ਦੁੱਖ ਦਿੰਦੇ। ਜਿਹੜੇ ਗੁਰਮੁਖ ਜਨ ਨੇ, ਗੁਰੂ ਦੀ ਸ਼ਰਨ ਪਏ ਹੋਏ ਪਰਮੇਸ਼ੁਰ ਦੇ ਪਿਆਰੇ ਆ, ਪਰਮਾਤਮਾ ਦੀ ਬੰਦਗੀ ਵਿੱਚ ਜੁੜ ਕੇ ਜਿਹੜੇ ਜਾਗਦੇ ਨੇ, ਉਹ ਕਾਮ ਕ੍ਰੋਧ ਲੋਭ ਮੋਹੰਕਾਰ ਆਦਿਕ ਚੋਰਾਂ ਨੂੰ ਐ ਪਟਕਾ ਕੇ ਮਾਰਦੇ ਧਰਤੀ ਦੇ। ਭਾਵ ਆਪਣੇ ਹਿਰਦੇ ਘਰ ਵਿੱਚ, ਆਪਣੇ ਅੰਤਸ਼ ਕਰਨ ਵਿੱਚ ਉਹਨਾਂ ਨੂੰ ਵੜਨ ਹੀ ਨਹੀਂ ਦਿੰਦੇ। ਕਾਮ ਕ੍ਰੋਧ ਲੋਭ ਮੋਹੰਕਾਰ ਉਹਨਾਂ ਲੋਕਾਂ ਦੇ ਘਰਾਂ ਵਿੱਚ ਸੰਨ ਲਾਉਂਦੇ ਆ, ਹਿਰਦਿਆਂ ਦੇ ਮਨ ਦੇ ਅੰਤਸ਼ ਕਰਨ ਰੂਪੀ ਘਰਾਂ 'ਚ ਉਹਨਾਂ ਦੇ ਸੰਨ ਲਾਉਂਦੇ ਜਿਹੜੇ ਲੋਕ ਸੁੱਤੇ ਆ। ਗੁਰੂ ਤੇ ਬਾਵਨ ਬਾਣੀ 'ਚ ਕਹਿ ਰਹੇ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਾਨੇ ਉਪਜੇ ਅਸੰਗ ਹੀ ਸੋ ਵੀ ਸੰਗ ਨਾ ਹੋਇਆ। ਗੁਰੂ ਜਗਾ ਰਿਹਾ। ਇਸ ਲਈ ਜਿਹੜੇ ਗੁਰੂ ਦੇ ਵਾਜਾਂ ਮਾਰਨ ਤੋਂ ਬਾਅਦ ਵੀ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਦੀ ਨੀਂਦ ਵਿੱਚ ਸੁੱਤੇ ਰਹੇ, ਉਹਨਾਂ ਲੋਕਾਂ ਦੇ ਘਰ ਲੁੱਟੇ ਜਾਂਦੇ। ਕਹਿ ਰਹੇ ਨੇ ਭਾਈ ਗੁਰਦਾਸ ਜੀ, ਜਾਗਦਿਆਂ ਘਰ ਰੱਖਿਆ, ਸੁੱਤੇ ਘਰ ਮੁੱਸਣ ਵਿਚਾਰੇ। ਜਾਗਣ ਵਾਲਿਆਂ ਨੇ ਆਪਣਾ ਘਰ ਬਚਾ ਲਿਆ, ਜਿਹੜੇ ਸੁੱਤੇ ਹੋਏ ਆ ਉਹਨਾਂ ਨੇ ਆਪਣਾ ਘਰ ਲੁਟਾ ਲਿਆ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਇਸ ਲਈ ਜਿਹੜੇ ਜਾਗਦੇ ਸੀ ਆਤਮਿਕ ਜੀਵਨ ਵਾਲੇ ਪਾਸਿਓਂ ਨਾਮ ਸਿਮਰਨ ਵਿੱਚ ਜੁੜ ਕੇ, ਉਹਨਾਂ ਨੇ ਆਪਣਾ ਘਰ ਲੁੱਟਣ ਤੋਂ ਬਚਾ ਲਿਆ। ਜਿਹੜੇ ਮੋਹ ਮਾਇਆ ਦੀ ਨੀਂਦ ਵਿੱਚ ਘੂਕ ਸੁੱਤੇ ਰਹੇ, ਸੁਰਤ ਬਿਰਤੀ ਕਰਕੇ ਉਹਨਾਂ ਦੇ ਘਰ ਇਹਨਾਂ ਵਿਸ਼ਿਆਂ ਵਿਕਾਰਾਂ ਤੇ ਚੋਰਾਂ ਨੇ ਲੁੱਟ ਲਏ। ਸਾ ਆਏ ਘਰ ਆਪਣੇ, ਚੋਰ ਜਾਰ ਲੈ ਗਰਦਨ ਮਾਰੈ। ਸ਼ਾਹ ਲੋਕ ਆਪਣੇ ਆਪਣੇ ਘਰਾਂ ਵਿਖੇ ਆਨੰਦ ਕਰਕੇ ਆਉਂਦੇ ਤੇ ਚੋਰਾਂ ਯਾਰਾਂ ਨੂੰ ਥਾਂ ਹੀ ਮਾਰ ਦਿੰਦੇ। ਭਾਵ ਜਿਹੜੇ ਸ਼ਾਹ ਲੋਕ ਨੇ, ਇੱਥੇ ਹੁਣ ਸ਼ਾਹ ਪਤਾ ਕੌਣ, ਜਿਹੜੇ ਨਾਮ ਸਿਮਰਨ ਦੇ ਵਪਾਰੀ, ਜਿਹੜੇ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਕੇ ਸ਼ਾਹ ਬਣੇ, ਜਿਨ੍ਹਾਂ ਕੋਲ ਪਰਮੇਸ਼ਰ ਦੇ ਨਾਮ ਦਾ ਸਰਮਾਇਆ ਹੈ, ਜਿਨ੍ਹਾਂ ਕੋਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਨ ਹੈ, ਜਿਨ੍ਹਾਂ ਦੇ ਕੋਲ ਪਰਮਾਤਮਾ ਦੀ ਬੰਦਗੀ ਦਾ ਸਰਮਾਇਆ ਹੈ, ਜਿਨ੍ਹਾਂ ਦੇ ਪਾਸ ਗੁਰ ਸ਼ਬਦ ਦਾ ਸਰਮਾਇਆ ਹੈ, ਜਿਨ੍ਹਾਂ ਦੇ ਕੋਲ ਸਤ ਸੰਤੋਖ ਦਇਆ ਧਰਮ ਧੀਰਜ ਸ਼ੁਭ ਗੁਣਾਂ ਦਾ ਸਰਮਾਇਆ ਹੈ, ਜਿਨ੍ਹਾਂ ਦੇ ਪਾਸ ਗੁਰੂ ਦੀ ਬਖਸ਼ੀ ਹੋਈ ਸਿੱਖੀ ਦਾ ਸਰਮਾਇਆ ਹੈ, ਉਹ ਐਸੇ ਸਰਮਾਏਦਾਰ, ਐਸੇ ਧੰਨਵਾਨ ਗੁਰੂ ਦੇ ਸ਼ਾਹ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਨ੍ਹਾਂ ਕੋਲ ਪਰਮਾਤਮਾ ਦੀ ਸਿਫਤ ਸਲਾਹ ਦਾ ਸਰਮਾਇਆ, ਉਹ ਜਿਹੜੇ ਐਸੇ ਸ਼ਾਹ ਨੇ, ਕਹਿਣ ਲੱਗੇ ਉਹ ਚੋਰਾਂ ਨੂੰ, ਵਿਸ਼ੇ ਵਿਕਾਰ ਰੂਪੀ ਚੋਰਾਂ ਨੂੰ ਐ ਗਰਦਨ ਤੋਂ ਸੁੱਟ ਕੇ ਧਰਤੀ ਤੇ ਮਾਰ ਦਿੰਦੇ। ਕਾਮ ਕ੍ਰੋਧ ਲੋਭ ਮੋਹੰਕਾਰ ਦਾ ਜਿਵੇਂ ਗਲ ਘੁੱਟ ਦਿੰਦੇ ਹੋ, ਪਰਮੇਸ਼ਰ ਦੇ ਪਿਆਰੇ ਉਹਨਾਂ ਰੱਬ ਦੀ ਬੰਦਗੀ ਵਾਲਿਆਂ ਉੱਤੇ ਭਾਵ ਇਹ ਆਪਣਾ ਅਸਰ ਨਹੀਂ ਪਾ ਸਕਦੇ। ਭਲੇ ਬੁਰੇ ਵਰਤਣ ਸੰਸਾਰੇ, ਭਲੇ ਅਤੇ ਬੁਰੇ ਲੋਕ ਸੰਸਾਰ ਦੇ ਵਿੱਚ ਵਰਤ ਹੀ ਰਹੇ ਨੇ, ਭਾਵ ਮਨਮੁੱਖ ਵੀ ਨੇ ਦੁਨੀਆਂ 'ਚ, ਗੁਰਮੁਖ ਵੀ ਨੇ, ਪੁੰਨੀ ਵੀ ਨੇ, ਅਤੇ ਸੰਸਾਰ ਜਗਤ ਦੇ ਵਿੱਚ ਪਾਪੀ ਵੀ ਲੋਕ ਇਸੇ ਧਰਤੀ ਦੇ ਉੱਤੇ ਤੁਰੇ ਫਿਰਦੇ ਨੇ। ਜਿਹੜੇ ਗੁਰੂ ਦੇ ਆਸ਼ੇ 'ਤੇ ਚੱਲਣ ਵਾਲੇ ਆ, ਜਿਹੜੇ ਪਰਮੇਸ਼ੁਰ ਦੇ ਨਾਮ ਸਿਮਰਨ, ਪਰਮਾਤਮਾ ਦੀ ਬੰਦਗੀ ਦਾ ਸਰਮਾਇਆ ਜਿਨ੍ਹਾਂ ਦੇ ਕੋਲ ਹੈ, ਅਤੇ ਜਿਹੜੇ ਸੁਚੇਤ ਜੀਵਨ ਵਾਲੇ, ਜਿਹੜੇ ਸੁਰਤ ਬਿਰਤੀ ਕਰਕੇ ਜਾਗਦੇ ਨੇ, ਉਹ ਆਪਣਾ ਸਰਮਾਇਆ, ਆਪਣੀ ਭਜਨ ਬੰਦਗੀ ਦੀ ਪੂੰਜੀ ਨੂੰ ਸੰਭਾਲ ਕੇ ਰੱਖਦੇ ਆ, ਅਤੇ ਜਿਹੜੇ ਸੁੱਤੇ ਰਹੇ ਉਹ ਲੁਟਾ ਬੈਠਦੇ ਆਪਣਾ ਘਰ। ਹੁਣ ਸੌਣਾ ਕੀ ਹੈ? ਪਾਵਨ ਬਾਣੀ 'ਚ ਉਦਾਸ ਇੱਕ ਵਾਰੀ ਹੋਰ ਬੇਨਤੀ ਕਰਦੇ। ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ 'ਚ ਇੱਕ ਜਗ੍ਹਾ 'ਤੇ ਬਚਨ ਕਹਿੰਦੇ ਨੇ, ਕਹਿਣ ਲੱਗੇ ਸਾਡੀਆਂ ਅੱਖਾਂ ਸੁੱਤੀਆਂ ਹੋਈਆਂ, ਸਾਡੀਆਂ ਜਿਹੜੀਆਂ ਅੱਖੀਆਂ ਨੇ ਸੁੱਤੀਆਂ ਨੇ, ਸਾਡੇ ਜਿਹੜੇ ਕੰਨ ਨੇ ਉਹ ਸੁੱਤੇ ਨੇ, ਜਿਹੜੇ ਸਾਡੇ ਗਿਆਨ ਇੰਦਰੇ ਕਰਮ ਇੰਦਰੇ ਆ ਸੁੱਤੇ ਆ। ਕੋਈ ਵਿਰਲਾ ਵਿਰਲਾ ਹੈ, ਟਾਵਾਂ ਹੈ ਜਿਹੜਾ ਇਸ ਜ਼ਿੰਦਗੀ ਦੇ ਵਿੱਚ ਜਾਗਦਾ ਰਹਿੰਦਾ ਹੈ, ਤੇ ਉਹ ਆਪਣੀ ਵਸਤੂ ਨਾਮ ਸਿਮਰਨ ਤੇ ਗੁਰ ਸ਼ਬਦ ਰੂਪੀ ਵਸਤ ਨੂੰ ਸੰਭਾਲ ਕੇ ਰੱਖਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਸਾਧ ਸੰਗਤ ਹੁਣ ਕਦੇ ਖਿਆਲ ਕਰਿਓ ਜੇ ਅੱਖਾਂ ਕਿਹੜੀ ਨੀਂਦ ਦੇ ਵਿੱਚ ਸੁੱਤੀਆਂ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਾਡੀਆਂ ਜਿਹੜੀਆਂ ਅੱਖਾਂ, ਨੈਨੋ ਦਾ ਅਰਥ ਸਾਡੇ ਨੇਤਰ, ਸਾਡੇ ਨੈਣ ਜਿਹੜੇ ਸੁੱਤੇ ਆ, ਕਿਹੜੀ ਨੀਂਦ ਦੇ ਵਿੱਚ ਸੁੱਤੇ ਨੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਪਰਾਇਆ ਤਨ ਪਰਾਇਆ ਧਨ ਬੁਰੀ ਨੀਅਤ ਨਾਲ ਤੱਕਣਾ, ਅੱਖਾਂ ਇਹਦੇ ਚ ਸੁੱਤੀਆਂ ਪਈਆਂ। ਸਰਵਣ ਸੋਏ ਸੁਣ ਨਿੰਦ ਵਿਚਾਰ, ਕੰਨ ਸੁੱਤੇ ਨੇ ਦੂਜਿਆਂ ਦੀ ਨਿੰਦਿਆ ਸੁਣਨ ਦੇ ਵਿੱਚ, ਮਸਤ, ਇੱਥੇ ਸੌਣ ਦਾ ਮਤਲਬ ਆ ਮਸਤ ਹੋਏ ਪਏ, ਅੱਖੀਆਂ ਮਸਤ ਹੋਈਆਂ ਪਈਆਂ। ਪਰਾਇਆ ਤਨ ਪਰਾਇਆ ਧਨ ਬੁਰੀ ਨੀਅਤ ਨਾਲ ਤੱਕਣਾ, ਭੋਗਣਾ ਮਾਨਣਾ, ਸੇਜਾ ਮਾਨਣੀਆਂ ਪਰਾਈਆਂ। ਜਿਹੜੇ ਕੰਨ ਨੇ ਸਾਡੇ ਉਹ ਸੁੱਤੇ ਹੋਏ ਨੇ, ਮਸਤ ਹੋਏ ਪਏ ਆ ਰੱਬ ਦੀ ਬੰਦਗੀ ਵਾਲੇ ਪਾਸੇ। ਕੋਈ ਪਤਾ ਨਹੀਂ ਕਿ ਪ੍ਰਭੂ ਦਾ ਨਾਮ ਵੀ ਸੁਣਨਾ, ਗੁਰੂ ਦਾ ਸ਼ਬਦ ਸੁਣਨਾ, ਦੂਜਿਆਂ ਦੀ ਨਿੰਦਿਆ ਦੀਆਂ ਵਿਚਾਰਾਂ ਸੁਣ ਸੁਣ ਕੇ ਮਸਤ ਹੋਏ ਪਏ ਆ। ਜਿਹੜੀ ਸਾਡੀ ਰਸਨਾ ਆ, ਜਿਹੜੀ ਸਾਡੀ ਜੀਭ ਆ, ਉਹ ਸੁੱਤੀ ਹੋਈ ਆ, ਮਸਤ ਹੋਈ ਪਈ ਆ ਤਰ੍ਹਾਂ ਤਰ੍ਹਾਂ ਦੇ ਮਿੱਠੇ ਸਵਾਦ ਨੇ ਪਦਾਰਥਾਂ ਦੇ ਵਿੱਚ, ਲੋਭ ਲਾਲਚ ਚ ਤੇ ਮਨ ਮਾਇਆ ਦੇ ਵਿੱਚ ਸੁੱਤਾ। ਪਾਤਸ਼ਾਹ ਕਹਿੰਦੇ ਇਸ ਘਰ ਦੇ ਵਿੱਚ ਕੋਈ ਵਿਰਲਾ ਵਿਰਲਾ ਹੈ ਜਿਹੜਾ ਜਾਗਦਾ, ਤੇ ਜਿਹੜੇ ਜਾਗਦੇ ਆ ਉਹ ਹੀ ਆਪਣੇ ਹਿਰਦੇ ਵਿੱਚੋਂ ਪਰਮੇਸ਼ਰ ਦੀ ਨਾਮ ਵਸਤ ਨੂੰ ਸਾਬਤ ਬਚਾ ਕੇ ਰੱਖਦੇ ਆ। ਬਚਨ ਫਿਰ ਸਰਵਣ ਕਰ ਲੈਣੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਫਿਰ ਬਚਨ ਵਰਤੇ ਮੇਰੇ ਦਾਤੇ ਨੇ, ਕਹਿਣ ਲੱਗੇ, ਸਗਲ ਸਹੇਲੀ ਆਪਣੇ ਰਸ ਮਾਤੀ, ਸਾਰੀਆਂ ਦੀਆਂ ਸਾਰੀਆਂ ਸਹੇਲੀਆਂ, ਇਹ ਜਿਹੜੀਆਂ ਸਾਡੀਆਂ ਇੰਦਰੀਆਂ, ਆਪਣੇ ਆਪਣੇ ਰਸਾਂ ਦੇ ਵਿੱਚ ਮਸਤ ਆ। ਜਿਹੜਾ ਨੱਕ ਆ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ, ਪਰਫਿਊਮ, ਕਸਤੂਰੀ, ਚੰਦਨ, ਉਹਨਾਂ ਦੀਆਂ ਖੁਸ਼ਬੂਆਂ ਦੇ ਵਿੱਚ ਮਸਤ ਹੋਇਆ ਤੁਰਿਆ ਫਿਰਦਾ। ਅੱਖੀਆਂ ਪਰਾਇਆ ਤਨ, ਤਨ ਪਰਾਏ ਧਨ ਦੇ ਵਿੱਚ ਮਸਤ ਵਾ। ਪੈਰ ਤਰ੍ਹਾਂ ਤਰ੍ਹਾਂ ਦੇ ਸੰਸਾਰ ਜਗਤ ਵਿੱਚ ਰੌਣਕ ਮੇਲੇ ਜਾ ਕੇ ਵੇਖਣੇ, ਪੱਬਾਂ ਵਿੱਚ, ਕਲੱਬਾਂ ਵਿੱਚ, ਤਰ੍ਹਾਂ ਤਰ੍ਹਾਂ ਦੇ ਸਿਨੇਮੇ, ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ, ਉਧਰਲੇ ਪਾਸੇ ਤੁਰੇ ਫਿਰਦੇ, ਭੱਜੇ ਫਿਰਦੇ, ਸ਼ਰਾਬਾਂ ਕਬਾਬਾਂ ਦੇ ਵਿੱਚ ਭੱਜੇ ਫਿਰਦੇ ਸਾਡੇ ਪੈਰ, ਦੌੜ ਦੌੜ ਕੇ ਜਾਂਦੇ ਠੇਕਿਆਂ ਤੇ, ਸ਼ਰਾਬ ਦੇ ਠੇਕਿਆਂ ਤੇ ਪੈਰ ਦੌੜੇ ਫਿਰਦੇ। ਸ਼ਾਮ ਨੂੰ ਰਹਿ ਰਾਸ ਕਰਨ ਦਾ ਸਮਾਂ ਹੋਵੇ ਕਿ ਸਿੱਖ ਦੇ ਘਰੋਂ ਰਹਿ ਰਾਸ ਸਾਹਿਬ ਦੇ ਪਾਠ ਦੀ ਆਵਾਜ਼ ਆਵੇ, ਇਹ ਪੈਰ ਗੁਰਦੁਆਰੇ ਵੱਲ ਨੂੰ, ਸਤ ਸੰਗਤ ਵੱਲ ਨੂੰ ਚੱਲ ਕੇ ਜਾਣੇ ਚਾਹੀਦੇ ਸੀ, ਇਹ ਪੈਰ ਪੱਬਾਂ, ਕਲੱਬਾਂ, ਠੇਕਿਆਂ, ਲੀਕਰ ਸਟੋਰਾਂ ਦੇ ਉੱਤੇ ਤੁਰੇ ਫਿਰਦੇ, ਸ਼ਰਾਬਾਂ ਕਬਾਬਾਂ ਚ ਮਸਤ। ਸਤਿਗੁਰੂ ਪਾਤਸ਼ਾਹ ਜੀ ਨੇ ਫੈਸਲਾ ਕੀਤਾ, ਕਹਿਣ ਲੱਗੇ, ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਆਪਣੇ ਘਰ ਦੀ ਕੋਈ ਖਬਰ ਹੀ ਨਹੀਂ ਵੀ ਘਰ ਸਾਹਣੇ ਲੱਗੀ, ਬਾਹਰ ਦੁਨੀਆਂ ਵਿੱਚ ਇਹ ਗਿਆਨ ਇੰਦਰੇ ਕਰਮ ਇੰਦਰੇ ਮੌਜ ਮੇਲੇ ਕਰ ਰਿਹਾ, ਅੰਦਰ ਸਾਹਣ ਲੱਗੀ। ਘਰ ਦੇ ਵਿੱਚ ਡਾਕੂ ਚੋਰ ਬੈਠੇ ਆ, ਸਭ ਕੁਝ ਲੁੱਟੀ ਜਾਂਦੇ ਅੰਦਰੋਂ। ਮੁਸਨਹਾਰ ਪੰਜ ਬਟਵਾਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਅੰਦਰੋਂ ਮੁਸਨਹਾਰ ਲੁੱਟਣ ਵਾਲੇ ਆ, ਲੁੱਟ ਰਹੇ। ਸੂਨੇ ਨਗਰ ਪਰੇ ਠੱਗ ਹਾਰੇ, ਉਨ ਤੇ ਰਾਖੈ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਪਾਈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਸਾਡੇ ਮਾਂ ਪਿਓ ਨੇ ਨੀ ਸਾਨੂੰ ਬਚਾਉਣਾ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਸਾਡੇ ਭਰਾਵਾਂ ਨੇ, ਸਾਡੇ ਸੰਸਾਰਕ ਮਿੱਤਰਾਂ ਦੋਸਤਾਂ ਨੇ ਨੀ ਸਾਨੂੰ ਬਚਾਉਣਾ। ਦਰਬ ਸਿਆਣਪ ਨਾ ਹੋਏ ਰਹਿਤੇ, ਤਰ੍ਹਾਂ ਤਰ੍ਹਾਂ ਦੀਆਂ ਸਿਆਣਪਾਂ ਤੇ ਧਨ ਮਾਇਆ ਆਦਿਕ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਹੀਂ ਬਚਾਉਣਾ। ਸਾਧ ਸੰਗ ਹੋਏ ਦੁਸ਼ਟ ਵਸ ਹੋਤੇ, ਉਹ ਜਿਹੜੇ ਦੁਸ਼ਟ ਨੇ ਨਾ ਕਾਮ ਕ੍ਰੋਧ ਆਦਿਕ, ਕਹਿਣ ਲੱਗੇ, ਜੇ ਇਹਨਾਂ ਨੂੰ ਵਸ ਵਿੱਚ ਕਰਨਾ, ਇਹਨਾਂ ਤੋਂ ਆਪਣਾ ਘਰ ਬਚਾਉਣਾ, ਤੇ ਉਹਦੇ ਲਈ ਤਰੀਕਾ ਹੈ ਸਾਧ ਸੰਗ। ਗੁਰੂ ਕੀ ਸੰਗਤ ਵਿੱਚ ਆ, ਕਰ ਕਿਰਪਾ ਮੋਹਿ ਸਾਰੰਗ ਪਾਨ, ਸੰਤੈਨ ਧੂਰ ਸਰਬ ਨਿਦਾਨ, ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਆਹ ਬਚਨ ਸੁਣਿਓ ਹੁਣ ਧਿਆਨ ਨਾਲ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਕਹਿਣ ਲੱਗੇ ਕੌਣ ਜਾਗਦੇ ਨੇ? ਪਾਰ ਬ੍ਰਹਮ ਕੈ ਰੰਗ। ਇੱਥੇ ਰੰਗਦਾਰ ਤੇ ਪ੍ਰੇਮ, ਜਿਨ੍ਹਾਂ ਦਾ ਨਿਰੰਕਾਰ ਪਰਮੇਸ਼ਰ ਦੇ ਨਾਲ ਪ੍ਰੇਮ ਬਣ ਗਿਆ, ਜਿਨ੍ਹਾਂ ਦੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤ ਬਣ ਗਈ, ਉਹ ਜਾਗਦੇ। ਰੱਬ ਨਾਲ ਪਿਆਰ ਨਹੀਂ ਬਣਿਆ, ਪ੍ਰਭੂ ਨਾਲ ਪ੍ਰੀਤ ਨਹੀਂ ਬਣੀ, ਸੁੱਤੇ ਹੀ ਤੁਰੇ ਫਿਰਦੇ ਨੇ ਸੰਸਾਰ ਵਿੱਚ ਲੋਕ। ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ। ਜਿਨ੍ਹਾਂ ਤੇ ਮੇਰਾ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਸਾਧ ਸੰਗਤ, ਉਹ ਜਾਗਦੇ ਨੇ, ਉਹ ਸੁਚੇਤ ਨੇ। ਕਾਮ ਕ੍ਰੋਧ ਲੋਭ ਮੋਹੰਕਾਰ ਦੀ ਸੰਨ ਆਪਣੇ ਘਰ ਨਹੀਂ ਲੱਗਣ ਦਿੰਦੇ। ਇਸ ਲਈ ਗੁਰੂ ਸਵਾਰਿਓ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਇਹ ਗੁਰਸਿੱਖ ਸੱਜਣਾ ਜਾਗਦਾ ਰਹਿ, ਸੁਚੇਤ ਹੋ ਕੇ ਰਹਿ। ਗੁਰੂ ਪਾਹਰੂ ਬਣ ਕੇ, ਪਹਿਰੇਦਾਰ ਬਣ ਕੇ ਤੈਨੂੰ ਸੁਚੇਤ ਕਰ ਰਿਹਾ ਕਿ ਜਾਗਤ ਰਹੋ ਰੇ ਭਾਈ, ਅਬ ਮਨ ਜਾਗਤ ਰਹੋ ਰੇ ਭਾਈ। ਇਹ ਭਰਾਵਾ ਜਾਗਦਾ ਰਹੋ, ਆਪਣੇ ਮਨ ਹਿਰਦੇ ਦੀ, ਆਪਣੇ ਅੰਤਸ਼ ਕਰਨ ਦੀ ਸੰਭਾਲ ਕਰ, ਤਾਂ ਕਿ ਤੇਰੇ ਘਰ ਕਾਮ ਕ੍ਰੋਧ ਲੋਭ ਮੋਹੰਕਾਰ ਤੈਨੂੰ ਸੰਨ ਲਾ ਕੇ ਲੁੱਟ ਨਾ ਲੈਣ, ਤਾਂ ਕਿ ਇਹ ਜਿਹੜਾ ਨਾਮ ਭਜਨ ਬੰਦਗੀ ਦਾ ਸਰਮਾਇਆ ਹੈ, ਇਹ ਪ੍ਰਭੂ ਪਰਮਾਤਮਾ ਦੀ ਦਰਗਾਹ ਤੱਕ ਨਾਲ ਲੈ ਕੇ ਜਾਵੇ। ਵਾਰ 31 ਪੌੜੀ 8 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਮੌਲੇ ਅੰਬ ਬਸੰਤ ਰੁੱਤ, ਔੜੀ ਅੱਕ ਸੋ ਫੁੱਲੀ ਭਰਿਆ, ਅੰਬ ਨ ਲੱਗੈ ਖਖੜੀ, ਅੱਕ ਨ ਲੱਗੈ ਅੰਬ ਅਫਰਿਆ। ਕਾਲੀ ਕੋਇਲ ਅੰਬ ਵਣ, ਅੱਕ ਤਿੱਡ ਚਿੱਤ ਮਿਤਾਲਾ ਹਰਿਆ। ਮਨ ਪੰਖੇਰੂ ਬਿਰਖ ਭੇਦ, ਸੰਗ ਸੁਭਾਉ ਸੋਈ ਫਲ ਧਰਿਆ। ਗੁਰਮਤ ਡਰਦਾ ਸਾਧ ਸੰਗ, ਦੁਰਮਤ ਸੰਗ ਅਸਾਧ ਨਾ ਡਰਿਆ। ਭਗਤ ਵਛੜ ਭੀ ਆਖੀਐ, ਪਤਤ ਉਧਾਰਨ ਪਤਤ ਉਧਰਿਆ। ਜੋ ਤਿਸ ਭਾਣ ਸੋਈ ਤਰਿਆ, ਜੋ ਤਿਸ ਭਾਣ ਸੋਈ ਤਰਿਆ। ਕਹਿਣ ਲੱਗੇ ਮੌਲੇ ਅੰਬ ਬਸੰਤ ਰੁੱਤ, ਅੰਬ ਜਿਹੜਾ ਬਸੰਤ ਦੀ ਰੁੱਤ ਵਿੱਚ ਮੌਲਦਾ, ਭਾਵ ਹਰਿਆ ਭਰਿਆ ਹੁੰਦਾ ਹੈ। ਅੰਬਾਂ ਦੇ ਬੂਟੇ ਬਸੰਤ ਰੁੱਤ ਦੇ ਵਿੱਚ ਹਰੇ ਭਰੇ ਹੁੰਦੇ ਆ, ਪਰ ਜਿਹੜਾ ਅੱਕ ਆ, ਅੱਕ ਔੜ ਦੇ ਵਿੱਚ, ਜਿਨ੍ਹਾਂ ਦਿਨਾਂ ਵਿੱਚ ਔੜ ਲੱਗੀ ਹੋਵੇ, ਕੋਈ ਮੀਂਹ ਨਹੀਂ ਪੈਂਦਾ, ਕੋਈ ਬਰਸਾਤ ਨਹੀਂ, ਕਹਿੰਦੇ ਅੱਕ ਜਿਹੜਾ ਉਹ ਔੜ ਦੇ ਦਿਨਾਂ ਦੇ ਵਿੱਚ ਫਲਾਂ ਦੇ ਨਾਲ ਭਰਦਾ ਹੈ, ਭਾਵ ਸੁੱਕੀ ਬਹਾਰ ਦੇ ਵਿੱਚ ਕੜਾਕੇ ਦੀਆਂ ਜਦੋਂ ਧੁੱਪਾਂ ਲੱਗਦੀਆਂ ਹੋਣ ਤੇ ਔੜ ਲੱਗੀ ਹੋਵੇ ਬਿਲਕੁਲ, ਜਿਹੜਾ ਅੱਕ ਆ ਉਹਨੂੰ ਉਸ ਵਕਤ ਫੁੱਲ ਆਦਿਕ ਲੱਗਦੇ ਨੇ, ਪਰੰਤੂ ਜਿਹੜੇ ਅੰਬ ਆ ਉਹ ਬਸੰਤ ਰੁੱਤ ਦੇ ਵਿੱਚ ਫਲਦੇ। ਫਿਰ ਭਾਈ ਗੁਰਦਾਸ ਜੀ ਦੱਸਦੇ, ਅੰਬ ਨਾ ਲੱਗੈ ਖਖੜੀ, ਅੱਕ ਨਾ ਲੱਗੈ ਅੰਬ ਅਫਰਿਆ। ਅੰਬ ਨੂੰ ਖਖੜੀਆਂ ਨਹੀਂ ਲੱਗਦੀਆਂ, ਅੱਕ ਨਾਲ ਅੰਬਾਂ ਦੇ ਫਲ ਨਹੀਂ ਲੱਗਦੇ, ਭਾਵ ਅੰਬ ਦਾ ਬੂਟਾ ਜਿਹੜਾ ਉਹਨੂੰ ਮਿੱਠੇ ਅੰਬ ਲੱਗਣੇ, ਜਿਹੜੀਆਂ ਖਖੜੀਆਂ ਉਹ ਅੱਕ ਨੂੰ ਲੱਗਣੀਆਂ। ਹੁਣ ਭਾਈ ਗੁਰਦਾਸ ਜੀ ਕਹਿੰਦੇ ਅੱਕ ਨਾ ਲੱਗੈ ਅੰਬ ਅਫਰਿਆ, ਅੰਬ ਨੂੰ ਖਖੜੀਆਂ ਨਹੀਂ ਲੱਗਦੀਆਂ ਤੇ ਅੱਕ ਨਾਲ ਅੰਬਾਂ ਦੇ ਫਲ ਨਹੀਂ ਲੱਗਦੇ, ਉਹ ਵੀ ਫਲਿਆ ਅਫਲਿਆ ਹੀ ਆ, ਭਾਵ ਜਿਹੜੀਆਂ ਖਖੜੀਆਂ ਵਾਲਾ ਆ ਉਹ ਕਿਹੜੇ ਕੰਮ ਆਉਣੀਆਂ। ਅੱਕ ਨੂੰ ਖਖੜੀਆਂ ਲੱਗ ਵੀ ਜਾਣ, ਅੱਕ ਨੂੰ ਅੰਬ ਖਾੜੀਆਂ ਜਿਹੀਆਂ ਲੱਗ ਵੀ ਜਾਣ, ਜਿਹਦੇ ਵਿੱਚੋਂ ਰੂੰ ਜਿਹਾ ਨਿਕਲਦਾ, ਹੁਣ ਉਹਦੇ ਵਿੱਚੋਂ ਕੀ ਲਾਭ ਮਿਲਣਾ ਕਿਸੇ ਨੂੰ, ਕੀ ਫਾਇਦਾ ਹੋਣਾ ਕਿਸੇ ਨੂੰ, ਭਾਵ ਜਿਹੜਾ ਲਾਭ ਆ ਉਹ ਤੇ ਅੰਬ ਦੇ ਨਾਲ ਹੀ ਹੈ। ਅੰਬ ਦੇ ਬੂਟੇ ਨੂੰ ਮਿੱਠੇ ਅੰਬ ਲੱਗਣੇ ਆ, ਸੰਸਾਰ ਦੇ ਲੋਕਾਂ ਨੇ ਖਾਣੇ ਆ ਤੇ ਸੰਸਾਰ ਦੇ ਲੋਕਾਂ ਨੇ ਖੁਸ਼ ਹੋਣਾ। ਇਸੇ ਤਰ੍ਹਾਂ ਮਨਮੁਖ ਗੁਰਮੁਖ ਦਾ ਦ੍ਰਿਸ਼ਟਾਂਤ, ਕਿ ਜਿਹੜੇ ਗੁਰਮੁਖ ਜਾਣੇ ਉਹ ਦੂਜਿਆਂ ਨੂੰ ਸੁੱਖ ਦਿੰਦੇ ਆ, ਉਹਨਾਂ ਦੀ ਸੰਗਤ ਵਿੱਚ ਬਹਿ ਕੇ ਸੁੱਖ ਮਿਲਦਾ, ਸ਼ਾਂਤੀ ਮਿਲਦੀ ਹੈ, ਆਨੰਦ ਮਿਲਦਾ ਹੈ। ਅੱਕ ਦੇ ਬੂਟੇ ਨੇ ਕਿਸੇ ਨੂੰ ਕੀ ਦੇਣਾ, ਅੰਬ ਦੇ ਬੂਟੇ ਨੂੰ ਮਿੱਠੇ ਅੰਬ ਲੱਗਣੇ, इसे तरह दूसरा दृष्टांत फिर दिता, काली कोयल अंब वन आक तिड चित मिताला हरिया। कहने काली कोयल अंब दे बूटे नू पसंद करदी आ, ते अक टिड्डा जिहड़ा वह अक नू ही उन्हें अपना मित्र बनाया। अक दे उत्ते भी एक टिड्डा हुंदा, अक सिउ प्रीत करे अक टिड्डा, अक डाली बह खाए, वह अक दी टाणी दे उत्ते बैठा अक ही खाई जांदा। पर जिहड़ी कोयल है साध संगत, वह हुण अंब दे उत्ते बैठी कूकदी है, मिठे अंब भी खांदी है ते लोकां नू सोहणे अपने बोल भी सुनाउंदी है। पर जिहड़ा अक टिड्डा है वह अक दे बूटे दे उत्ते बह के अक ही खा रहा है। इसे तरह मनमुख बंदा है, वह संसार जगत विच विशियां विकारां दी जहर ही चखदा रहिंदा है। जिहड़े परमेश्वर दे प्यारे रब दी बंदगी वाले है, वह कोयल दी तरह सतगुर दे चरणा च आ के नाम दा रस चूसदे हन, नाम दा रस माणदे। मन पंखे रू बिरख भेद, संग सुभाओ सोई फल धरिया। जिहड़ा मन आ ਇਹ ਪੰਛੀ ਦੀ ਤਰ੍ਹਾਂ ਜਿਹੋ ਜਿਹੇ ਬਿਰਸ਼ ਦੇ ਉੱਤੇ ਜਾਂਦਾ ਉਹੋ ਜਿਹੇ ਬਿਰਸ਼ ਦਾ ਫਲ ਖਾਂਦਾ। ਕਬੀਰ ਮਨ ਪੰਖੀ ਪਿਆ, ਉੱਡ ਉੱਡ ਦਹਿੰਦ ਸਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਭਾਈ ਗੁਰਦਾਸ ਜੀ ਫਰਮਾਨ ਕਰਦੇ ਮਨ ਪੰਖੇਰੂ ਬਿਰਖ ਭੇਦ, ਕਹਿੰਦੇ ਮਨ ਪੰਛੀ ਬਿਰਸ਼ਾਂ ਦੀ ਸੰਗਤ ਦੇ ਭੇਦ ਕਰਕੇ ਜਿਹੋ ਜਿਹੀ ਸੰਗਤ 'ਚ ਜਾਂਦਾ ਉਹੋ ਜਿਹਾ ਉਹਦਾ ਸੁਭਾਅ ਬਣ ਜਾਂਦਾ, ਉਹੋ ਜਿਹਾ ਹੀ ਫਲ ਖਾਂਦਾ। ਇਸ ਲਈ ਜਿਹੜੇ ਮਨਮੁੱਖ ਲੋਕ ਆ ਉਹ ਮਨ ਦੀ ਮੱਤ ਉੱਤੇ ਚੱਲਦੇ ਨੇ ਤੇ ਮਨ ਮਤੀਆਂ ਦੀ ਹੀ ਸੰਗਤ ਕਰਦੇ ਨੇ, ਇਸ ਲਈ ਉਹ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਹੀ ਚੱਖਦੇ ਨੇ। ਜਿਹੜੇ ਗੁਰਮੁਖ ਜਾਣੇ ਆ ਉਹ ਸਾਧ ਸੰਗਤ ਵਿੱਚ ਆਉਂਦੇ, ਗੁਰਸਿੱਖਾਂ ਦੀ ਸੰਗਤ ਕਰਦੇ ਨੇ, ਉਹ ਨਾਮ ਸਿਮਰਨ ਭਜਨ ਬੰਦਗੀ ਤੇ ਸੇਵਾ ਬੰਦਗੀ ਦੇ ਫਲ ਚੱਖਦੇ ਹਨ। ਗੁਰਮਤ ਡਰਦਾ ਸਾਧ ਸੰਗ, ਦੁਰਮਤ ਸੰਗ ਅਸਾਧ ਨਾ ਡਰਿਆ। ਗੁਰੂ ਦੀ ਮੱਤ ਤੇ ਚੱਲਣ ਵਾਲਾ ਜਿਹੜਾ ਗੁਰਮਤ ਦਾ ਧਾਰਨੀ ਗੁਰਸਿੱਖ ਗੁਰਮੁਖ ਜਨ ਹੈ, ਉਹ ਸਾਧ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਭੈ ਦੇ ਵਿੱਚ ਰਹਿੰਦਾ ਹੈ, ਵਾਹਿਗੁਰੂ ਤੋਂ ਡਰਦਾ ਆ, ਪਰਮੇਸ਼ਰ ਦਾ ਭੈ ਮੰਨਦਾ। ਜਿਹੜਾ ਭੈੜੀ ਮੱਤ ਵਾਲਾ, ਦੁਰਮਤ ਸੰਗ ਅਸਾਧ ਨਾ ਡਰਿਆ, ਭੈੜੀ ਮੱਤ ਦੇ ਉੱਤੇ ਚੱਲਣ ਵਾਲਾ ਮਨਮੁੱਖ ਲੋਕਾਂ ਦੀ ਸੰਗਤ ਹੀ ਕਰਦਾ ਆ, ਉਹਦੇ ਅੰਦਰ ਰੱਬ ਦਾ ਕੋਈ ਡਰ ਨਹੀਂ, ਉਹਦੇ ਅੰਦਰ ਗੁਰੂ ਦਾ ਕੋਈ ਭੈ ਨਹੀਂ ਹੈ। ਜਿਨ੍ਹਾਂ ਦੇ ਅੰਦਰ ਗੁਰੂ ਦਾ ਭੈ ਪਰਮਾਤਮਾ ਦਾ ਭੈ ਹੈ ਉਹ ਗੁਰਮਤ ਦੇ ਧਾਰਨੀ ਨੇ। ਜਿਹੜੇ ਗੁਰਮਤ ਦੇ ਧਾਰਨੀ ਹਨ ਰੱਬ ਦੇ ਨਿਰਮਲ ਭਾਉ ਵਿੱਚ ਜ਼ਿੰਦਗੀ ਜੀਂਦੇ ਨੇ, ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ ਨੇ। ਭਗਤ ਵਛਲ ਭੀ ਆਖੀਐ, ਪਤ ਤੇ ਉਧਾਰਨ ਪਤਤ ਉਧਰਿਆ। ਪਰਮਾਤਮਾ ਦਾ ਵੀ ਜਿਹੜਾ ਸੁਭਾਅ ਹੈ ਉਹ ਹੈ ਭਗਤ ਵਛੜ। ਭਗਤ ਵਛੜ ਦਾ ਅਰਥ ਹੁੰਦਾ ਭਗਤੀ ਨਾਲ ਪਿਆਰ ਕਰਨ ਵਾਲਾ। ਜਿਹੜਾ ਪਰਮਾਤਮਾ ਹੈ ਉਹ ਭਗਤੀ ਨਾਲ ਪਿਆਰ ਕਰਦਾ, ਭਗਤੀ ਨਾਲ ਪ੍ਰੇਮ ਕਰਦਾ। ਭਗਤ ਵਛੜ ਵੀ ਆਖੀਐ, ਪਰਮਾਤਮਾ ਨੂੰ ਵੀ ਭਗਤ ਵਛੜ ਕਹੀਦਾ। ਪਤ ਤੇ ਉਧਾਰਨ ਪਤਤ ਉਧਰਿਆ, ਇਸ ਲਈ ਪਰਮੇਸ਼ਰ ਦਾ ਨਾਮ ਵੀ ਹੈ ਪਤਤ ਉਧਾਰਨ। ਪਰਮਾਤਮਾ ਨੂੰ ਪਤਤ ਉਧਾਰਨ ਵੀ ਕਹਿੰਦੇ। ਜਿਹੜਾ ਵਿਸ਼ਿਆਂ ਵਿਕਾਰਾਂ ਪਾਪਾਂ ਵਿੱਚ ਡਿੱਗਿਆ ਹੋਇਆ ਇਨਸਾਨ ਹੈ ਉਹਨੂੰ ਨਿਰਮਲ ਬਣਾ ਦੇਣ ਵਾਲਾ ਹੈ ਪਰਮੇਸ਼ਰ, ਉਹਨੂੰ ਸੋਹਣੇ ਜੀਵਨ ਵਾਲਾ ਬਣਾ ਦੇਣ ਵਾਲਾ ਹੈ ਪਰਮੇਸ਼ਰ। ਇਸ ਲਈ ਸਾਧ ਸੰਗਤ, ਉਹ ਪਰਮਾਤਮਾ ਬੜੇ ਬੜੇ ਪਤਤ ਵਿਸ਼ਈ ਤੇ ਵਿਕਾਰੀ ਲੋਕਾਂ ਨੂੰ ਵੀ ਜਦੋਂ ਰਹਿਮਤ ਦੇ ਘਰ 'ਚ ਆਉਂਦਾ ਆਪਣੀਆਂ ਚਰਨਾਂ ਨਾਲ ਜੋੜ ਲੈਂਦਾ ਹੈ। ਜੋ ਤਿਸ ਭਾਣਾ ਸੋਈ ਤਰਿਆ, ਜੋ ਉਹ ਨਿਰੰਕਾਰ ਪਰਮਾਤਮਾ ਨੂੰ ਪਾਉਂਦਾ ਹੈ ਉਹ ਤਰ ਜਾਂਦਾ ਹੈ। ਸੰਸਾਰ ਸਾਗਰ ਤੋਂ ਉਹੀ ਲੋਕ ਭਾਵ ਸਾਗਰ ਤੋਂ ਮੁਕਤ ਹੋਏ ਜਿਹੜੇ ਨਿਰੰਕਾਰ ਪਰਮੇਸ਼ਰ ਨੂੰ ਭਾ ਗਏ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ, ਪਰਮੇਸ਼ਰ ਨੂੰ ਚੰਗੇ ਲੱਗ ਗਏ ਜਿਹੜੇ। ਇਸ ਲਈ ਸਾਧ ਸੰਗਤ, ਜਿਹੜੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਭਾ ਜਾਂਦੇ ਆ, ਕਬੂਲ ਹੋ ਜਾਂਦੇ ਆ, ਉਹ ਮਾਲਕ ਦੇ ਦਰ ਤੇ ਪ੍ਰਭੂ ਚਰਨਾਂ ਵਿੱਚ ਪ੍ਰਵਾਨ ਚੜ ਜਾਂਦੇ ਹਨ। ਉਹਨਾਂ ਨੂੰ ਮਾਲਕ ਨਾਮ ਸਿਮਰਨ ਦੀ ਦਾਤ ਬਖਸ਼ਦਾ। ਦਾਤ ਹੈ ਦਾਤ ਰੱਖੀ ਹਾਥੇ ਆਪਣੇ, ਜਿਸ ਭਾਵੈ ਤਿਸ ਦੇ। ਜਿਹੜੇ ਉਹਨੂੰ ਪਾਉਂਦੇ ਨੇ ਉਹਨਾਂ ਨੂੰ ਦਾਤ ਬਖਸ਼ਿਸ਼ ਕਰ ਦਿੰਦਾ, ਤੇ ਜਿਨ੍ਹਾਂ ਨੂੰ ਦਾਤ ਮਿਲ ਗਈ ਨਾਨਕ ਨਾਮ ਰੱਤੇ ਸੁੱਖ ਪਾਇਆ, ਉਹ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਗਏ, ਉਹਨਾਂ ਨੂੰ ਆਤਮਿਕ ਸੁੱਖ आत्मिक आनंद की प्राप्ति होगी। नानक नाम रते सुख पाया दरगह जा पैसी। ओह ही परमात्मा की दरगाह विच इज्जत माण ते सत्कार प्राप्त करते हैं, वड्याई प्राप्त करते हैं।